ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁੱਖ ਖੋ ਕੱਖੇ ਨੂੰ ਔਂਕੜ ਵੀ ਹੈ ਸੁੱਖਾ ਸੁੱਖ ਨਹੀਂ ਕਹਿੰਦਾ ਸੁੱਖ ਇਹ ਮਾਈ ਇਹ ਭਾਈ ਹੁਣ ਮੇਰੇ ਮਨ ਨੂੰ ਇਹੋ ਜਿਹਾ ਸੁੱਖ ਪ੍ਰਾਪਤ ਹੋਇਆ ਗੁਰਮੁਖੋ ਕੋਟ ਆਨੰਦ ਰਾਜ ਸੁੱਖ ਭੁਗਵੈ ਹਰ ਸਿਮਰਤ ਬਿਨਸੈ ਸਭ ਦੁੱਖ ਰਹਾਉ ਜੋ ਕਰੋੜਾਂ ਰਾਜ ਸੰਪਦਾ ਦਾ ਸੁੱਖ ਆਨੰਦ ਭੋਗਦਾ ਫਿਰ ਹਰੀ ਦੇ ਸਿਮਰਦਿਆਂ ਸਾਰੇ ਦੁੱਖੀ ਨਾਸ ਹੋ ਗਏ ਉਹਨਾਂ ਦੀ ਕਿਰਪਾ ਹੋ ਗਈ ਹੈ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਇਸ ਪ੍ਰਕਾਰ ਕੋਟ ਜਨਮ ਕੇ ਕਿਲ ਬਿਖ ਨਸ ਹੈ ਸਿਮਰਤ ਪਾਵਨ ਤਨ ਮਨ ਸੁੱਖ ਸੁੱਖ ਸਰੂਪ ਪਰਮੇਸ਼ੁਰ ਦੇ ਸਿਮਰਨ ਕਰਕੇ ਕਰੋੜਾਂ ਜਨਮਾਂ ਦੇ ਕਿਲ ਬਿਖ ਜਿਹੜੇ ਪਾਪ ਹੈ ਨਾ ਨਾਸ ਹੋ ਜਾਂਦੇ ਆ ਅਤੇ ਤਨ ਮਨ ਪਾਵਨ ਪਵਿੱਤਰ ਹੋ ਜਾਂਦਾ ਹੈ ਸਿਮਰਨ ਕਰਕੇ ਮਨ ਜਿਹੜਾ ਪਾਵਨ ਪਵਿੱਤਰ ਤੇ ਤਨ ਸੁਖੀ ਹੋ ਜਾਂਦਾ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟ ਉਤਰੀ ਭੁੱਖ ਉਹ ਵਾਹਿਗੁਰੂ ਦੇ ਸਰੂਪ ਨੂੰ ਦੇਖਦਿਆਂ ਸਾਰੀਆਂ ਆਸਾਂ ਪੂਰਨ ਹੋ ਗਈਆਂ ਅੱਬਲ ਤੇ ਆਸਾ ਕੋਈ ਰਹੀ ਨਹੀਂ ਗਈ ਤੇਰਾ ਜਦੋਂ ਮਹਾਰਾਜ ਜੀ ਤੁਹਾਡਾ ਹੀ ਮਿਲਾਪ ਹੋ ਗਿਆ ਹੁਣ ਕਾਹਦੀ ਆਸ ਰੱਖਣੀ ਹੈ ਹੋਰ ਬਸ ਉੱਥੇ ਹੀ ਲੀਨ ਹੋ ਗਏ ਵਿੱਚੇ ਹੀ ਕਹਿੰਦੇ ਹਾਂ ਬਈ ਦੱਸ ਕੀ ਇੱਛਾ ਕਹਿੰਦੇ ਕੰਮ ਖਤਮ ਹੋ ਗਿਆ ਜੀ ਬਸ ਹੁਣ ਕੀ ਇੱਛਾ ਹੋਣੀ ਮੈਨੂੰ ਕੀ ਚਿੰਤਾ ਹੁਣ ਤੁਹਾਡੇ ਹੁੰਦਿਆਂ ਮੇਰੀ ਤਾਂ ਕੋਈ ਇੱਛਾ ਨਹੀਂ ਬਸ ਮੈਨੂੰ ਹੁਣ ਬੋਲ ਹੀ ਨਹੀਂ ਹੁੰਦਾ ਕਹਿੰਦੇ ਹੁਣ ਸਭ ਕੁਝ ਖਤਮ ਹੋ ਗਿਆ ਹੁਣ ਨਹੀਂ ਮੈਂ ਕੋਈ ਇੱਛਾ ਕਰਦਾ ਵਾਹਿਗੁਰੂ ਆਪਣੇ ਗਲ ਨਾਲ ਲਾ ਕੇ ਵਿੱਚੇ ਹੀ ਲੀਨ ਕਰ ਲੈਂਦਾ ਆਸਾਂ ਹੀ ਮੁੱਕ ਗਈਆਂ ਚਿੰਤਾ ਹੀ ਲਹਿ ਗਈ ਸਾਰੀ ਐਡਾ ਵੱਡਾ ਰੱਬ ਇੰਨਾ ਵੱਡਾ ਪਰਮਾਤਮਾ ਮੈਨੂੰ ਉਹਨੇ ਆਪਣੇ 'ਚ ਲੀਨ ਕਰ ਲਿਆ ਮਹਾਰਾਜ ਕਹਿੰਦੇ ਨੇ ਅਤੇ ਦਰਸ਼ਨ ਕਰਨ ਨਾਲ ਸਾਰੀ ਭੁੱਖ ਹੀ ਲਹਿ ਗਈ ਮੇਰੀ ਉਹ ਕਹਿੰਦੇ ਮੈਂ ਤੇਰੇ ਲਈ ਇੰਨਾ ਕੁਛ ਲੈ ਕੇ ਬੈਠਾ ਤੂੰ ਹੁਣ ਕੋਈ ਲੈਂਦਾ ਹੀ ਨਹੀਂਗਾ ਕੀ ਲੈ ਕੇ ਬੈਠੇ ਭਗਤ ਵਾਸਤੇ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਰੂਪ ਚਾਰੇ ਪਦਾਰਥ ਲੈ ਕੇ ਬੈਠੇ ਨੇ ਅਸ਼ਟ ਮਹਾ ਸਿੱਧ ਅਣਮਾ ਮਹਿਮਾ ਗਰਮਾ 18 ਸਿੱਧੀਆਂ ਤੇਰੇ ਲਈ ਲੈ ਕੇ ਬੈਠਾ ਕਾਮ ਧੇਨ ਪਾਰ ਜਾਤ ਹਰ ਹਰ ਰੁੱਖ ਅਤੇ 8 ਵੱਡੀਆਂ ਸਿੱਧੀਆਂ ਜਿਹੜੀਆਂ ਲੈ ਕੇ ਬੈਠੇ ਜਿੱਥੇ 8 ਇਕੱਲੀ ਇੱਕੋ ਆ ਜਾਣਾ ਅੱਖਰ ਅਸ਼ਟ ਮਹਾ ਸਿੱਧ ਉੱਥੇ ਸਾਰੀਆਂ ਗਿਣ ਲੈਣੀਆਂ 9 ਨਿੱਧੀਆਂ 18 ਸਿੱਧੀਆਂ ਰਿੱਧੀਆਂ 12 ਹੁੰਦੀਆਂ ਇਹ ਚੀਜ਼ਾਂ ਸੰਤਾਂ ਤੋਂ ਪਤਾ ਲੱਗਦੀਆਂ ਪਹਿਲਾਂ ਇਹ ਨਹੀਂ ਸੀ ਮੈਨੂੰ ਪਤਾ ਹੁੰਦਾ 9 ਨਿੱਧੀਆਂ ਤਾਂ ਬੜੀਆਂ ਬਾਣੀ 18 ਸਿੱਧੀਆਂ ਰਿੱਧੀਆਂ ਕਿੰਨੀਆਂ ਹੋਈਆਂ ਫਿਰ ਮਹਾਂਪੁਰਖ ਨੂੰ ਪੁੱਛਿਆ ਕਹਿੰਦੇ 12 ਹੁੰਦੀਆਂ ਭਾਈ ਇਹ ਸੋ ਇਸ ਕਰਕੇ ਹੈ ਕਿ ਇਹ ਨਾ ਸਾਰੀ ਭੁੱਖ ਲੈ ਗਈ ਹੈ ਕਹਿੰਦੇ ਹੁਣ ਕਾਮ ਧੇਨ ਗਊ ਵੀ ਹੈ ਪਾਰ ਜਾਤ ਰੁੱਖ ਕਲਪ ਬ੍ਰਿਛ ਸਾਰੇ ਪਦਾਰਥ ਮੈਂ ਹਰ ਹਰ ਦੇ ਨਾਮ ਨੂੰ ਹੀ ਨਿਸ਼ਚੇ ਕਰ ਲਿਆ ਵੀ ਜਦ ਤੂੰ ਹੀ ਮਿਲ ਪਿਆ ਹੁਣ ਮੈਂ ਇਹ ਚੀਜ਼ਾਂ ਕੀ ਕਰਨੀਆਂ ਖਤਮ ਹੋ ਗਈ ਕਹਾਣੀ ਹੁਣ ਮੇਰੀ ਤਾਂ ਕੋਈ ਇੱਛਾ ਹੀ ਨਹੀਂ ਮੇਰੀ ਕੋਈ ਤਮੰਨਾ ਨਹੀਂ ਉਹ ਕਹਿੰਦੇ ਬਈ ਤਮੰਨਾ ਤਾਂ ਨਹੀਂ ਤੇਰੀ ਮੇਰੀ ਇੱਕ ਇੱਛਾ ਹੈ ਕਿ ਮੈਂ ਆਪਣਾ ਸੁੱਤ ਤੋਹੇ ਨਵਾਜਾ ਪੰਥ ਪ੍ਰਚਰ ਕਰਬੇ ਕਹੋ ਸਾਜਾ ਕਹਿੰਦੇ ਦੁਨੀਆਂ 'ਤੇ ਜਾ ਕੇ ਪ੍ਰਚਾਰ ਕਰਨਾ ਪਊ ਚੰਗਾ ਤੂੰ ਆਹ ਨਾ ਲੈ ਭਾਈ ਪਰ ਇਹ ਵੰਡ ਤਾਂ ਸਹੀ ਜਾ ਕੇ ਚਾਰ ਪਦਾਰਥ ਵੰਡ 8 ਸਿੱਧੀਆਂ ਵੰਡ ਕਾਮ ਧੇਨ ਪਾਰ ਜਾ ਅਤੇ ਸਾਰਾ ਕੁਝ ਦੇ ਗੁਰਸਿੱਖਾਂ ਨੂੰ ਮੌਜਾਂ ਲੱਗ ਜਾਣ ਨਾਨਕ ਸਰਨ ਗਹੀ ਸੁੱਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁੱਖ ਮਹਾਰਾਜ ਕਥਨ ਕਰਦੇ ਜਿਸ ਵਾਹਿਗੁਰੂ ਨੇ ਸੁੱਖਾਂ ਦੇ ਸਮੁੰਦਰ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕੀਤੀ ਹੈ ਉਹਨੂੰ ਜਨਮ ਮਰਨ ਦੇ ਫੇਰ ਜਿਹੜੇ ਗੇੜੇ ਹੁੰਦੇ ਨੇ ਚੱਕਰ ਹੁੰਦੇ ਨੇ ਮਾਤਾ ਦੇ ਉਦਰ ਵਿੱਚ ਧੁੱਖ ਉਹ ਧੁੱਖਦਾ ਨਹੀਂ ਕੋਲੇ ਵਾਂਗੂ ਗਿੱਲਾ ਗੋਹਾ ਧੁੱਖੀ ਜਾਂਦਾ ਜਿਵੇਂ ਦੁੱਖ ਨਹੀਂ ਹੁੰਦਾ ਇਸ ਤਰ੍ਹਾਂ ਉਹਨੂੰ ਫਿਰ ਮਹਾਰਾਜ ਦੀ ਕਿਰਪਾ ਹੋ ਜਾਂਦੀ ਆ ਉਹਦੇ ਉੱਤੇ ਜੇ ਟਰੱਗ ਨਗ ਨਹੀਂ ਆ ਨਾ ਅੰਦਰ ਧੁੱਖਦਾ ਜੀਵ ਉੱਥੇ ਫਿਰ ਵਾਹਿਗੁਰੂ ਕਰਦਾ ਤਾਂ ਖਹਿੜਾ ਛੁੱਟਦਾ ਟੋਡੀ ਮਹੱਲਾ ਪੰਜਵਾ ਹਰ ਹਰ ਚਰਨ ਹਿਰਦੈ ਉਰ ਧਾਰੇ 718 ਅੰਗ 'ਤੇ ਫਰਮਾਉਂਦੇ ਭਾਈ ਵਾਹਿਗੁਰੂ ਵਾਹਿਗੁਰੂ ਦੇ ਚਰਨ ਹਿਰਦੇ ਦੇ ਔਰ ਹੁੰਦਾ ਵਿੱਚ ਧਾਰਨਾ ਕਰੇ ਔਰ ਹੁੰਦਾ ਹਿਰਦਾ ਧਾਰੇ ਵਿੱਚ ਧਾਰਨਾ ਕਰੇ ਹਰ ਵੇਲੇ ਹਰੀ ਦੇ ਚਰਨਾਂ ਦਾ ਹਿਰਦੇ 'ਚ ਉਰ ਧਾਰੇ ਭਾਵ ਧਿਆਨ ਧਰਦਾ ਹਾਂ ਸੋ ਇਸ ਕਰਕੇ ਉਰ ਧਰਨਾ ਦਾ ਭਾਵ ਧਿਆਨ ਕਰਨਾ ਹੀ ਹੁੰਦਾ ਇਸੇ ਕਰਕੇ ਉਰ ਧਾਰੇ ਦਾ ਅਰਥ ਧਿਆਨ ਕੀਤਾ ਇਸ ਥਾਂ ਦੇ ਉੱਤੇ ਕਿਉਂਕਿ ਇਹ ਸਾਰਿਆਂ ਥਾਵਾਂ ਦੇ ਅਰਥ ਹੁੰਦੇ ਨੇ ਹਿੰਦੀ ਸ਼ਬਦ ਸਾਗਰ ਦੇ ਵਿੱਚ ਔਰ ਧਰਨਾ ਨੂੰ ਕਹਿੰਦੇ ਧਿਆਨ ਧਰਨਾ ਇੱਥੇ ਤਾਂਹੀਓ ਮਹਾਰਾਜ ਨੇ ਬਚਨ ਕੀਤਾ ਹੈ ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਓ ਆਪਣੇ ਸਤਿਗੁਰੂ ਸਵਾਮੀ ਨੂੰ ਸਿਮਰਦਿਆਂ ਹੋਇਆਂ ਸਾਡੇ ਕਾਰਜ ਸਫਲੇ ਹੋ ਗਏ ਹਨ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਪੁੰਨ ਦਾਨ ਪੂਜਾ ਪਰਮੇਸ਼ਵਰ ਹਰ ਕੀਰਤ ਤੱਤ ਵਿਚਾਰੇ ਸਾਰਿਆਂ ਵੇਦਾਂ ਸ਼ਾਸਤਰਾਂ ਦਾ ਤੱਤ ਸਿਧਾਂਤ ਰੂਪ ਜੋ ਹਰੀ ਹੈ ਜੋ ਵਾਹਿਗੁਰੂ ਹੈ ਉਹਦੀ ਕੀਰਤੀ ਦਾ ਜੋ ਵਿਚਾਰ ਕੀਤਾ ਹੈ, ਇਸੇ ਨੂੰ ਅਸੀਂ ਪੁੰਨ ਦਾਨ ਅਤੇ ਪਰਮੇਸ਼ਰ ਦੀ ਪੂਜਾ ਅਤੇ ਸ਼ੁਭ ਕਰਮ ਨਿਸ਼ਚੇ ਕੀਤਾ ਹੈ। ਗੁਣ ਗਾਵਤ ਅਤੁੱਲ ਸੁਖ ਪਾਇਆ, ਠਾਕੁਰ ਅਗਮ ਅਪਾਰੇ, ਅਗਮ ਜੋ ਪਹੁੰਚਿਆ ਪਾਰ, ਪਾਰਾ ਬਾਰ ਤੋਂ ਰਹਿਤਾ, ਉਤਪਤੀ ਲੈਤਾ, ਪਾਲਣਾ ਕਰਨ ਵਾਲਾ ਠਾਕੁਰ ਦੇ ਗੁਣ ਗਾਉਂਦਿਆਂ ਹੋਇਆਂ ਅਸੀਂ ਤੋਲਣ ਤੋਂ ਰਹਿਤ ਆਤਮਕ ਸੁਖ ਪਾਇਆ। ਕਿਉਂ? ਉਹ ਆਤਮਕ ਸੁਖ ਤੋਲਿਆ ਨਹੀਂ ਜਾਂਦਾ ਹੁੰਦਾ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨਕਾ ਬਾਹੁਰ ਕੱਛ ਨਾ ਵਿਚਾਰੇ। ਜਿਹੜੇ ਗੁਰਮੁਖ ਵਾਹਿਗੁਰੂ ਨੇ ਆਪਣੇ ਸੇਵਕ ਕਰ ਲਏ ਆ, ਉਹਨਾਂ ਦਾ ਮੁੜ ਕੇ ਕੋਈ ਔਗਣ ਵਿਚਾਰਦਾ ਹੀ ਨਹੀਂ। ਨਾਮ ਰਤਨ ਸੁਣ ਜਪ ਜਪ ਜੀਵਾ, ਹਰ ਨਾਨਕ ਕੰਠ ਮਝਾਰੇ। ਮਹਾਰਾਜ ਕਥਨ ਕਰਦੇ ਨੇ ਰਤਨ ਰੂਪ ਅਮੋਲਕ ਨਾਮ ਨੂੰ ਗੁਰਾਂ ਤੋਂ ਸੁਣ ਸੁਣ ਕੇ ਜਪ ਜਪ ਕੇ ਜਿਉਂਦਾ। ਅਤੇ ਪਰਮੇਸ਼ਰ ਦਾ ਨਾਮ ਜਿਹੜਾ ਨਾ, ਹਰੀ ਨਾਮ ਹੀ ਮੇਰੇ ਗਲ ਵਿੱਚ ਗਹਿਣਾ ਰੂਪ ਹੈ। ਟੋਡੀ ਮਹੱਲਾ ਨਾਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦਾਂ ਦੇ ਸਿਰਤਾਜ ਸੱਚੇ ਪਾਤਸ਼ਾਹ ਪਾਵਨ ਸ਼ਬਦ ਬਖਸ਼ਿਸ਼ ਕਰਦੇ ਨੇ। ਓਅੰਕਾਰ ਇੱਕੋ ਇੱਕ ਹੈ, ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੈ। ਕਹੋ ਕਹਾਂ ਆਪਣੀ ਅਧਮਾਈ, ਕਹੋ ਕਹਾਂ ਆਪਣੀ ਅਧਮਾਈ। ਮੈਂ ਆਪਣੀ ਅਧਮਾਈ ਜਿਹੜੀ ਹੈ ਬੰਦੇ ਨੂੰ ਕਹਿੰਦੇ ਤੂੰ ਇਉਂ ਬੇਨਤੀ ਕਰ, ਮੈਂ ਅਧਮਾਈ ਹੁੰਦੀ ਜਿਹੜੀ ਨੀਚਤਾ ਆਪਣੀ ਕਿੱਥੋਂ ਤੱਕ ਹੈ, ਬਾਹਲਾ ਨੀਚ ਹੈ ਮਹਾਰਾਜ। ਮੈਂ ਬਾਹਰੋਂ ਤਾਂ ਦੇਖਣ ਨੂੰ ਲੱਗਦਾ ਬੜਾ ਬੀਬਾ ਰਾਣਾ, ਅੰਦਰੋਂ ਦੇਖੋ ਮੈਂ ਕਿੰਨਾ ਨੀਚ। ਕਿੱਥੇ ਭਾਈ ਕਿਵੇਂ ਨੀਚ ਹੈ ਤੂੰ ਫਿਰ ਦੱਸ ਹੀ ਦੇ। ਉਰ ਜਿਉ ਕਣਕ ਕਾਮਨੀ ਕੇ ਰਸ, ਨੈ ਕੀਰਤ ਪ੍ਰਭ ਗਾਈ ਰਹਾਉ। ਕਣਕ ਹੁੰਦਾ ਸੋਨਾ ਅਤੇ ਕਾਮਨੀ ਇਸਤਰੀ, ਇਹ ਦੋ ਰਸਾਂ ਵਿੱਚ ਮੈਂ ਬਹੁਤਾ ਹੀ ਫਸਿਆ ਹੋਇਆ। ਮੈਂ ਪ੍ਰਭੂ ਦੀ ਕੀਰਤੀ ਗਾਇਨ ਨਹੀਂ ਕੀਤੀ ਕਦੇ। ਕਣਕ ਕਾਮਨੀ ਜੇ ਸੋਨੇ ਵਰਗੀ ਸੁੰਦਰ ਇਸਤਰੀ ਹੈ, ਉਹਦੇ ਵਿੱਚ ਮੇਰਾ ਮਨ ਲੁਭਾਏ ਮਾਨ, ਸੋਨਾ ਚਾਂਦੀ ਹੀਰੇ ਮੋਤੀ ਜਵਾਹਰ ਹੁਣੇ ਤੇ ਸਾਰਾ ਆ ਜਾਣਾ। ਜਿੱਥੇ ਇੱਕ ਆਉਂਦਾ ਉੱਥੇ ਮੈਂ ਸਾਰੇ ਗਿਣ ਲੈਣੇ, ਭਾਵ ਇਸ਼ਾਰੇ ਮਾਤਰ ਬਚਨ ਕੀਤਾ ਹੋਇਆ ਹੈ। ਜੱਗ ਝੂਠੇ ਕਹੋ ਸਾਚ ਜਾਣਕੈ, ਤਾਸਿਓ ਰੁਚੂ ਉਪਜਾਈ। ਇਹ ਝੂਠੇ ਜਗਤ ਨੂੰ ਸੱਚਾ ਜਾਣ ਕੇ ਉਹਦੀ ਰੁਚੀ ਪੈਦਾ ਕਰ ਛੱਡੀ ਵੀ ਪਤਾ ਨਹੀਂ ਦੁਨੀਆ ਸਦਾ ਹੀ ਰਹਿਣੀ ਹੈ, ਇਹ ਸਦਾ ਨਹੀਂ ਰਹਿਣੀ। ਮਹਾਰਾਜ ਕਹਿੰਦੇ ਇਹ ਸਮੇਂ ਸਮੇਂ ਅਨੁਸਾਰ ਸਭ ਚੱਲਦੇ ਜਾਂਦੇ ਨੇ, ਸਭ ਚੱਲਦੇ ਆਉਂਦੇ ਜਾਂਦੇ ਚੱਲਦੇ ਜਾਂਦੇ ਨੇ। ਦੀਨ ਬੰਧ ਸਿਮਰਿਓ ਨਹੀਂ ਕਬਹੂ ਹੋਤ ਜੋ ਸੰਗ ਸਹਾਈ। ਉਹ ਦੀਨਾ ਬੰਧੂ ਜੋ ਹੈ ਨਾ, ਪਰਮਾਤਮਾ ਨੂੰ ਕਦੇ ਸਿਮਰਿਆ ਹੀ ਨਹੀਂ ਸੀ। ਵੰਗ ਸੰਗ ਹੋ ਕੇ ਸਹਾਇਤਾ ਕਰਨ ਵਾਲਾ ਹੁੰਦਾ, ਕਦੇ ਉਹਨੂੰ ਯਾਦ ਤੱਕ ਨਹੀਂ ਕੀਤਾ। ਕਿਉਂ ਨਹੀਂ ਕੀਤਾ ਭਾਈ ਯਾਦ? ਮਗਨ ਰਹਿਓ ਮਾਇਆ ਮੈਂ ਨਿਸ ਦਿਨ, ਛੁੱਟੀ ਨਾ ਮਨ ਕੀ ਕਾਈ। ਰਾਤ ਦਿਨ ਮਾਇਆ ਵਿੱਚ ਹੀ ਮਸਤ ਰਿਹਾ ਜੀ, ਮਨ ਦੀ ਵਿਦਿਆ ਰੂਪ ਮੈਲ ਨਿਵਿਰਤੀ ਨਹੀਂ ਹੋਈ, ਕਾਲੀ ਕਾਈ ਚੜੀ ਹੋਈ ਰਹੀ ਮਨ ਤੇ। ਕਹਿ ਨਾਨਕ ਅਬ ਨਾਹੇ ਅਨਤ ਗਤ, ਬਿਨ ਹਰ ਕੀ ਸਰਨ ਆਈ। ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਇਹ ਬਚਨ ਫਰਮਾਉਂਦੇ ਹਨ ਕਿ ਹਰੀ ਪਰਮੇਸ਼ਰ ਦੀ ਸ਼ਰਨ ਤੋਂ ਬਿਨਾਂ ਹੁਣ ਅਨਤ ਹੁੰਦਾ, ਹੋਰ ਕਿਸੇ ਜੁਗਤੀ ਕਰਕੇ ਗਤ ਨਾ ਹੈ, ਮੁਕਤੀ ਦੀ ਹੋਰ ਤਰ੍ਹਾਂ ਪ੍ਰਾਪਤੀ ਨਹੀਂ ਹੋਣੀ। ਜੇ ਤੂੰ ਕਹੇ ਹੋਰ ਤਰ੍ਹਾਂ ਪ੍ਰਾਪਤ ਹੋ ਜੂ ਮੈਨੂੰ, ਸੋ ਹਰੀ ਦੀ ਸ਼ਰਨ ਤੋਂ ਬਿਨਾਂ ਅੰਤ ਗਤ ਹੋਰ ਕਿਸੇ ਰੀਤੀ ਕਰਕੇ ਅਵਿਨਾਸੀ ਵਾਹਿਗੁਰੂ ਦੀ ਪ੍ਰਾਪਤੀ ਪਾਈ ਹੁੰਦੀ ਨਹੀਂ ਹੈ। ਇਸ ਕਰਕੇ ਤੂੰ ਤਕੜਾ ਹੋ। ਟੋਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਟੋਡੀ ਰਾਗ ਦੇ ਵਿੱਚ ਇਹ ਬਾਣੀ ਭਗਤਾਂ ਦੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਓਅੰਕਾਰ ਇੱਕੋ ਇੱਕ ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੈ। ਦੋ ਪੰਡਿਤਾਂ ਦੀ ਆਪਸ ਵਿੱਚ ਕਿਸੇ ਗੱਲੋਂ ਝਗੜਾ ਹੋਇਆ, ਕਿਸੇ ਗ੍ਰੰਥ ਪੱਖੋਂ ਕੋਈ ਸਿਧਾਂਤ ਸੀ, ਕੋਈ ਭਗਤ ਨਾਮਦੇਵ ਜੀ ਕੋਲ ਆ ਗਏ, ਇੱਕ ਕਹੇ ਰੱਬ ਨੇੜੇ ਆ, ਦੂਜਾ ਕਹੇ ਰੱਬ ਦੂਰ ਹੈ। ਕਹਿੰਦੇ ਭਾਈ ਲੜੋ ਨਾ, ਆਪਾਂ ਬੈਠ ਕੇ ਵਿਚਾਰ ਕਰ ਲੈਂਦੇ ਹਾਂ, ਆ ਜਾਓ ਇੱਧਰ। ਨਾਮਦੇਵ ਜੀ ਨੇ ਫਿਰ ਸ਼ਬਦ ਉਚਾਰਿਆ, ਕੋਈ ਬੋਲੈ ਨਿਰਵਾਕ, ਕੋਈ ਬੋਲੈ ਦੂਰ, ਜਲ ਕੀ ਮਾਛਲੀ ਚਰੈ ਖਜੂਰ, ਕਾਏ ਰੇ ਬਕ ਬਾਦ ਲਾਇਓ, ਜਿਨ ਹਰ ਪਾਇਓ ਤਿਨਹਿ ਛੁਪਾਇਓ ਰਹਾਓ। ਸਵੇਰ ਹਾਓ ਦੀਆਂ ਪੰਗਤੀਆਂ ਤੋਂ ਹੈ ਕਿ ਭਾਈ ਤੁਸਾਂ ਕਾਏ ਇਸ ਲਈ ਬਕਬਾਦ ਝਗੜਾ ਲਾਇਆ ਹੋਇਆ, ਜਿਨ੍ਹਾਂ ਗੁਰਮੁਖਾਂ ਨੇ ਹਰੀ ਨੂੰ ਪ੍ਰਾਪਤ ਕੀਤਾ ਹੈ ਉਹਨਾਂ ਨੂੰ ਤਾਂ ਛੁਪਾ ਕੇ ਰੱਖਿਆ, ਕਿਉਂਕਿ ਵਸਤੂ ਨੂੰ ਪਾ ਕੇ ਹੰਕਾਰ ਨਹੀਂ ਕਰਦੇ। ਰੱਬ ਕੋਈ ਦਿਖਾਉਣ ਵਾਲੀ ਚੀਜ਼ ਹੈ, ਪਾਇਆ ਹੈ, ਬਹੁਤ ਦੁਨੀਆਂ ਨੇ ਪਾਇਆ, ਹੁਣ ਵੀ ਪਾਇਆ ਹੋਇਆ। ਤੁਹਾਡੇ ਵਿੱਚੋਂ ਕੋਈ ਬੋਲਾ ਨਿਰਵਾ, ਕੋਈ ਤਾਂ ਕਹਿੰਦਾ ਪਰਮਾਤਮਾ ਨੇੜੇ ਹੈ, ਕੋਈ ਕਹਿੰਦਾ ਅਕਾਲ ਪੁਰਖ ਦੂਰ ਹੈ, ਕੋ ਕਹਿਤੋ ਸਭ ਬਾਹਰ ਬਾਹਰ, ਕੋ ਕਹਿਤੋ ਸਭ ਮਹੀਆ, ਵਰ ਨਾ ਦੀਸੈ ਚਿਹਨ ਨਾ ਲਿਖੀਐ, ਸੁਹਾਗਨ ਸਾਤ ਬੁੱਝ ਹੀ ਆਓ। ਇਹ ਤੁਹਾਡਾ ਕਹਿਣਾ ਇਸ ਤਰ੍ਹਾਂ ਨਿਸਫਲ ਹੈ ਜਿਵੇਂ ਕੋਈ ਕਹਿ ਦੇ ਕਿ ਪਾਣੀ 'ਚ ਰਹਿਣ ਵਾਲੀ ਮੱਛੀ ਖਜੂਰ ਦੇ ਬ੍ਰਿਸ਼ 'ਤੇ ਚੜ ਗਈ ਬਈ, ਤੁਹਾਡਾ ਕਹਿਣਾ ਵੀ ਐਂ ਨਿਸਫਲ ਹੀ ਹੈ। ਪੰਡਿਤ ਕਹਿਣ ਲੱਗੇ, ਜੇ ਤੁਸੀਂ ਵੇਦ ਸ਼ਾਸਤਰ ਪੜ੍ਹੇ ਹੋਵੋ ਤਾਂ ਤੁਹਾਨੂੰ ਕੁਛ ਪਤਾ ਹੋਵੇ, ਤੁਸੀਂ ਤਾਂ ਅਨਪੜ੍ਹ ਹੋ, ਅਸੀਂ ਪੜ੍ਹੇ ਲਿਖੇ ਹਾਂ। ਇਹ ਪੜ੍ਹਿਆਂ ਲਿਖਿਆਂ ਦਾ ਰੌਲਾ ਸ਼ੁਰੂ ਤੋਂ ਹੀ ਚੱਲਿਆ ਹੁੰਦਾ। ਅਸੀਂ ਕਹਿ ਰਹੇ ਠੀਕ ਹੈ, ਗੱਲ ਸੁਣ ਕੇ ਨਾਮਦੇਵ ਜੀ ਕਹਿੰਦੇ, ਪੰਡਿਤ ਹੋਏ ਕਹਿ ਵੇਦ ਬਖਾਨੈ, ਮੂਰਖ ਨਾਮ ਦਿਓ ਰਾਮ ਮਹਿ ਜਾਨੈ। ਮਹਾਰਾਜ ਸੱਚੇ ਪਾਤਸ਼ਾਹ ਭਗਤਾਂ ਦੀ ਰਸਤਾਂ ਦੁਆਰਾ ਪਾਵਨ ਉਪਦੇਸ਼ ਕਰ ਰਹੇ ਨੇ। ਤੁਸੀਂ ਕਹਿੰਦੇ ਪੰਡਿਤ ਹੋ ਕੇ ਵੇਦਾਂ ਨੂੰ ਕਥਨ ਕਰਦੇ ਹੋ, ਪਰ ਤੁਹਾਡੇ ਪਿੜ ਪੱਲੇ ਕੁਛ ਨਹੀਂ, ਤੁਸੀਂ ਹੁਣ ਤੱਕ ਅਕਾਲ ਪੁਰਖ ਨੂੰ ਜਾਣਿਆ ਹੀ ਨਹੀਂ। ਪਰ ਮੈਂ ਮੂਰਖ, ਤੁਸੀਂ ਕਹਿੰਦੇ ਮੂਰਖ, ਤੂੰ ਅਨਪੜ੍ਹ ਮੂਰਖ ਹੈ। ਕਹਿੰਦੇ ਮੈਂ ਰਾਮ ਦਾ ਨਾਮ ਜਪ ਕੇ ਨਾਮਦੇਵ ਨੇ, ਸੋ ਇਸ ਪ੍ਰਕਾਰ ਮੂੰਹ ਹੁੰਦਾ, ਮੂੰਹ ਆਦਿਕ ਇੰਦਰੀਆਂ ਨੂੰ ਵਿਸ਼ੇ ਵਿਕਾਰਾਂ ਵੱਲੋਂ ਰੱਖ ਹੁੰਦਾ, ਰੋਕ ਕੇ ਆਰਾਮ ਨੂੰ ਜਾਣ ਲਿਆ। ਉਹ ਤੁਸੀਂ ਨਹੀਂ ਜਾਣਿਆ ਕਿਉਂਕਿ ਤੁਸੀਂ ਤਾਂ ਝਗੜਿਆਂ 'ਚ ਪੈਂਦੇ ਹੋ, ਅਤੇ ਮੈਂ ਸਿਰਫ ਇੱਕ ਨਾਮ ਜਪਿਆ ਬਸ। ਸੋ ਇਸ ਪ੍ਰਕਾਰ ਹੈ, ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ। ਸੋ ਅਗਲੇ ਸ਼ਬਦ ਵਿੱਚ ਪਾਵਨ ਉਪਦੇਸ਼ ਕਰਦੇ ਨੇ। ਸੋ ਇੱਕ ਵਾਰ ਐਸਾ ਹੋਇਆ ਕਿ ਪੰਡਰਪੁਰ ਜਿੱਥੇ ਨਾਮਦੇਵ ਜੀ ਰਹਿੰਦੇ ਸੀ, ਸੋ ਸ਼ਹਿਰ ਵਿੱਚ ਇੱਕ ਗਰੀਬ ਹਿੰਦੂ ਬੰਦਾ ਰਹਿੰਦਾ, ਰੋਜ਼ ਆਪਣੀ ਕਿਰਤ ਕਰਕੇ ਘਰ ਦਾ ਗੁਜ਼ਾਰਾ ਕਰਦਾ। ਉਹਦੇ ਘਰ ਵਿੱਚ ਇੱਕ ਵੱਛੀ ਸੀ, ਇੱਧਰ ਉੱਧਰ ਨੱਚਦਿਆਂ ਟੱਪਦਿਆਂ ਉਹਦੇ ਆਪਣੇ ਆਪ ਹੀ ਗਲ 'ਚ ਰੱਸੀ ਲਪੇਟੀ ਗਈ ਅਤੇ ਉਹਨੂੰ ਖਿੱਚਦਿਆਂ ਕਰਦਿਆਂ ਆਖਰ ਉਹ ਵੱਛੀ ਮਰ ਗਈ। ਉੱਥੋਂ ਦੇ ਰਹਿਣ ਵਾਲੇ ਬ੍ਰਾਹਮਣਾਂ ਨੂੰ ਪਤਾ ਲੱਗਿਆ ਇਹਦੇ ਘਰ ਵੱਛੀ ਮਰ ਗਈ। ਬ੍ਰਾਹਮਣਾਂ ਨੇ ਕਿਹਾ, ਗਊ ਹੱਤਿਆ ਦੋਸ਼ ਨਿਵਿਰਤੀ ਵਾਸਤੇ ਤੀਰਥ ਯਾਤਰਾ ਕਰ। ਉਹਨੇ ਕਿਹਾ, ਮੇਰੇ ਵਿੱਚ ਤੀਰਥ ਯਾਤਰਾ ਕਰਨ ਦੀ ਪੰਡਿਤ ਜੀ ਸਮਰੱਥਾ ਨਹੀਂ, ਮੈਂ ਗਰੀਬ ਆਦਮੀ ਹਾਂ। ਕਹਿਣ ਲੱਗੇ, ਜੇ ਤੂੰ ਤੀਰਥ ਯਾਤਰਾ ਨਹੀਂ ਕਰਦਾ ਫਿਰ ਸਾਨੂੰ ਦਾਨ ਪੁੰਨ ਕਰ। ਉਹ ਕਹਿੰਦਾ, ਜੀ ਮੈਂ ਤਾਂ ਆਪਣਾ ਗੁਜ਼ਾਰਾ ਮਸਾਂ ਕਰਦਾ, ਤੁਹਾਨੂੰ ਮੈਂ ਕਿੱਥੋਂ ਦਾਨ ਪੁੰਨ ਕਰਦਿਆਂ। ਬੜਾ ਸਤਾਇਆ ਉਹਨੂੰ, ਘਰੋਂ ਨਿਕਲ ਕੇ ਬਾਹਰ ਤੁਰ ਪਿਆ। ਬ੍ਰਾਹਮਣ ਵੀ ਮਗਰ ਮਗਰ, ਜਿੱਧਰ ਜਾਵੇ ਪਿੱਛਾ ਨਾ ਛੱਡਣ, ਰੋਟੀ ਵੀ ਨਾ ਖਾਣ ਦੇਣ, ਭੁੱਖਾ ਤੇ ਹਾਇਆ। ਚਾਰ ਦਿਨਾਂ ਤੋਂ ਬਾਅਦ ਨਾਮਦੇਵ ਦੇ ਘਰ ਦੇ ਕੇ ਪਹੁੰਚਿਆ, ਉੱਥੇ ਬੇਹੋਸ਼ ਹੋ ਕੇ ਡਿੱਗ ਪਿਆ। ਉਹ ਮਗਰ ਲੱਗੇ ਹੋਏ ਬ੍ਰਾਹਮਣ ਉਹਨੂੰ ਮਰ ਗਿਆ ਸਮਝ ਕੇ ਆਪੋ ਆਪਣੇ ਘਰਾਂ ਨੂੰ ਮੁੜ ਗਏ। ਜਦੋਂ ਨਾਮਦੇਵ ਜੀ ਨੂੰ ਪਤਾ ਲੱਗਿਆ ਕਿ ਮੇਰੇ ਦਰਵਾਜ਼ੇ ਮੂਹਰੇ ਕੋਈ ਆਦਮੀ ਡਿੱਗਿਆ ਪਿਆ, ਨਾਮਦੇਵ ਜੀ ਨੇ ਅੰਦਰ ਲਿਆਂਦਾ ਚੱਕ ਕੇ, ਰਾਮ 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 ਜਪਦਿਆਂ ਹੋਇਆ ਉਹਦੇ ਮੂੰਹ 'ਚ ਪਾਣੀ ਪਾਇਆ। ਹੁਣ ਭਗਤ ਸੀਗੇ, ਸੁਰਤ 'ਚ ਆ ਗਿਆ, ਅੰਨ ਛਕਾਇਆ, ਜਲ ਪਿਆਇਆ। ਜਦੋਂ ਉੱਥੇ ਬ੍ਰਾਹਮਣਾਂ ਨੂੰ ਇਹ ਗੱਲ ਦਾ ਪਤਾ ਲੱਗਿਆ, ਕਹਿੰਦੇ ਉਹ ਮੂਰਖ ਨਾਮਦੇਵ ਜਿਹੜਾ ਸ਼ਿੰਬਾ ਹੈ, ਉਹ ਸ਼ਿੰਬੇ ਨੇ ਇਹ ਗਊ ਹੱਤਿਆ ਕਰਨ ਵਾਲੇ ਪਾਪੀ ਨੂੰ ਕਿਸੇ ਖਾਸ ਪ੍ਰਾਸ਼ਚਿਤ ਵਾਸਤੇ ਕਰਮ ਕਿਰਾਏ ਤੋਂ ਬਿਨਾਂ ਹੀ ਪਾਣੀ ਪਿਆ ਤਾ, ਬਈ ਰੋਟੀ ਖਵਾ ਤੀ, ਮਾੜੀ ਗੱਲ ਹੈ। ਕਹਿ ਦਿੱਤਾ ਕਿ ਹੁਣ ਤੇਰਾ ਸਾਰਾ ਪਾਪ ਦੂਰ ਹੋ ਗਿਆ। ਤਾਂ ਜਾਤ ਅਭਿਮਾਨੀ ਬ੍ਰਾਹਮਣ ਸਾਰੇ ਇਕੱਠੇ ਹੋ ਕੇ ਭਗਤ ਨਾਮਦੇਵ ਜੀ ਦੇ ਕੋਲ ਪਹੁੰਚ ਗਏ। ਕਹਿਣ ਲੱਗੇ, ਨਾਮਦੇਵ ਜੀ, ਤੁਸੀਂ ਅੱਜ ਸਾਰੇ ਬ੍ਰਾਹਮਣਾਂ ਦੀ ਤੁਹੀਨ ਕਰਤੀ ਆ। ਇਹ ਪਾਪੀ ਕੋਲੋਂ ਤਾਂ ਇਕਾਦਸ਼ੀ ਵਰਤ ਰਖਵਾਇਆ, ਨਾ ਕੋਈ ਗੰਗਾ ਦਾ ਤੀਰਥਾਂ 'ਤੇ ਭੇਜਿਆ, ਨਾ ਪੁੰਨ ਕਰਵਾਇਆ, ਰਾਮ ਨਾਮ ਹੀ ਅਖਵਾ ਕੇ ਇਹਦਾ ਪਾਪ ਦੂਰ ਹੋ ਗਿਆ, ਪਵਿੱਤਰ ਹੋ ਗਿਆ, ਹੁਣ ਤੇਰੇ ਸਾਰੇ ਪਾਪ ਦੂਰ ਹੋ ਗਏ। ਨਾਮਦੇਵ ਜੀ ਉਹਨਾਂ ਬ੍ਰਾਹਮਣਾਂ ਨੂੰ ਸਾਰਿਆਂ ਨੂੰ ਕਹਿਣ ਲੱਗੇ, ਪਾਪਾਂ ਦਾ ਨਾਸ਼ਕ ਪਰਮੇਸ਼ੁਰ ਦਾ ਨਾਮ ਕਥਨ ਕਰਦੇ। ਕਹਿੰਦੇ ਭਾਈ, ਇਸ ਤਰ੍ਹਾਂ ਪੰਡਤਾਂ ਨੇ ਕਿਹਾ, ਜੇ ਤੂੰ ਰਾਮ ਨੂੰ ਜਾਣ ਲਿਆ ਤਾਂ ਕੀ ਹੋਇਆ, ਕਿਉਂਕਿ ਤੇਰੇ ਜੋ ਅਗੈਬੀ ਪੁਣੇ ਦਾ ਸ਼ੂਦਰ ਪੁਣੇ ਦਾ ਕਲੰਕ ਆ ਉਹ ਤਾਂ ਦੂਰ ਨਹੀਂ ਹੋਇਆ, ਨਾਲ ਤੂੰ ਇਹ ਬੰਦੇ ਨੂੰ ਵੀ ਰਲਾ ਲਿਆ। ਸੋ ਭਗਤ ਨਾਮਦੇਵ ਜੀ ਬਹੁਤ ਉੱਚੀ ਅਵਸਥਾ ਦੇ ਮਾਲਕ ਨੇ, ਹੁਣ ਉਪਦੇਸ਼ ਕਰਦੇ ਨੇ, ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ। ਕਹਿੰਦੇ ਸ਼ਰਧਾ ਨਾਲ ਦੇਖੋ, ਰਾਮ ਦਾ ਨਾਮ ਲੈਣ ਨਾਲ ਭਲਾ ਕਿਹਦਾ ਕਲੰਕ ਰਿਹਾ ਅੱਜ ਤੱਕ, ਰਿਹਾ ਕਿਸੇ ਦਾ। ਆਠ ਪਹਿਰ ਸਿਮਰੋ ਪ੍ਰਭ ਨਾਮ, ਅਨਕ ਤੀਰਥ ਮੱਜਣੇ ਇਸਨਾਨ, ਪਾਰ ਬ੍ਰਹਮ ਕੀ ਸਰਨੀ ਪਾਹ, ਕੋਟ ਕਲੰਕ ਖਿਨਮੈ ਮਿਟ ਜਾਏ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਇਸ ਕਰਕੇ ਫਰਮਾਉਂਦੇ ਹਨ ਕਿ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ, ਅਜਾ ਮਲ ਦਾ ਕਲੰਕ ਦੂਰ ਹੋਇਆ, ਪੂਤਨਾ ਦਾ ਕਲੰਕ ਦੂਰ ਹੋਇਆ, ਗਣਕਾਂ ਦਾ ਕਲੰਕ ਦੂਰ ਹੋਇਆ, ਉਹਨਾਂ ਰਾਮ ਨਾਮ ਹੀ ਜਪਿਆ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਪੰਜਵੇਂ ਪਾਤਸ਼ਾਹ ਬਸੰਤ ਰਾਗ ਦੇ ਵਿੱਚ, ਸੁਣ ਸਾਖੀ ਮਨ ਜਪ ਪਿਆਰ, ਅਜਾ ਮਲ ਉਧਰਿਆ ਕਹੇ ਇੱਕ ਵਾਰ, ਬਾਲਮੀਕਾ ਹੋਵਾ ਸਾਧ ਸੰਗ, ਧਰੂਗਾ ਮਿਲਿਆ ਹਰਨ ਸੰਗ, ਤੇਰਿਆਂ ਸੰਤਾਂ ਜਾਚੋ ਚਰਨ ਰੇਨ, ਲੇ ਮਸਤਕ ਲਾਵੋ ਕਰ ਕਿਰਪਾ ਦੇਣ ਰਹਾਓ, ਗਣਕਾ ਉਧਰੀ ਹਰ ਕਹਿ ਤੋਤ, ਗਜਿੰਦਰ ਧਿਆਇਓ ਹਰ ਕੀ ਮੋਖ, ਵਿਪਰ ਸੁਦਾਮੇ ਦਾਲ ਦੁਪੰਜ, ਰੇ ਮਨ ਪੂ ਪੀ ਭਜ ਗੋਬਿੰਦ, ਪਤਿਤ ਪਵਿੱਤ ਭਏ ਰਾਮ ਕਹਿਤ ਹੀ ਰਹਾਓ। ਰਾਮ ਨਾਮ ਕਹਿਤ ਹੀ ਉਚਾਰਨ ਦੇ ਨਾਲ ਅਨੇਕਾਂ ਹੀ ਜਿਹੜੇ ਪਤਤ ਸੀ ਨਾ ਪਾਪੀ ਬੰਦੇ ਪਵਿੱਤਰ ਹੋ ਗਏ। ਕਹਿਤ ਹੀ ਕਹਿੰਦੇ ਆ ਸਾਰੀ ਨਿਸ਼ਚੇ ਨਾਲ ਕਹਿੰਦੇ ਨੇ ਸਾਰੇ ਪਾਪੀ ਪਵਿੱਤਰ ਹੋ ਗਏ। ਰਾਮ ਸੰਗ ਨਾਮਦੇਵ ਜਨ ਕੋ ਪ੍ਰਤੱਗਿਆ ਆਈ, ਕਹਿੰਦੇ ਰਾਮ ਸੰਗ ਨਾਮਦੇਵ ਜਨ ਕੋ ਪ੍ਰਤੱਗਿਆ ਆਈ, ਇਸੇ ਕਰਕੇ ਮੈਂ ਨਾਮਦੇਵ ਨੂੰ ਰਾਮ ਦੇ ਨਾਮ ਨਾਲ ਪ੍ਰਤੱਗਿਆ ਹੋਈ ਪ੍ਰਤੀਤ ਹੋ ਆਈ ਹੈ ਭਾਈ ਕਿ ਰਾਮ ਦਾ ਨਾਮ ਹੀ ਠੀਕ ਹੈ ਤਾਰਨ ਵਾਲਾ। ਇਸ ਕਰਕੇ ਏਕਾਦਸ਼ੀ ਵਰਤ ਰਹਿ ਕਾਹੇ ਕਉ ਤੀਰਥ ਜਾਈ, ਕਹਿੰਦੇ ਏਕਾਦਸ਼ੀ ਵਰਤ ਰੱਖਣੇ ਰਖਾਣੇ ਰਹਿ ਗਏ ਹੁਣ ਅਤੇ ਹੁਣ ਕਾਹਦੇ ਲਈ ਤੀਰਥਾਂ 'ਤੇ ਜਾਣਾ, ਤੀਰਥਾਂ ਉੱਪਰ ਜਾਣ ਦੀ ਕੋਈ ਲੋੜ ਨਹੀਂ ਹੈ। ਕਿਉਂ? ਕਿਉਂਕਿ ਜਦੋਂ ਨਾਮ ਵੱਡਾ ਹੈ ਫਿਰ ਨਾਮ ਇਹਨੇ ਜਪ ਲਿਆ, ਹੁਣ ਨਾਮ ਕਿਹਨੇ ਤੀਰਥ ਕਿਹਨੇ ਬਣਾਏ ਨੇ? ਨਾਮ ਨਹੀਂ ਬਣਾਏ ਨੇ ਤਾਂ ਫਿਰ ਤੁਸੀਂ ਕਹਿੰਦੇ ਹੋ ਕਿ ਨਾਮ ਜਪ ਕੇ ਹਲੇ ਇਹ ਸੋਧ ਹੀ ਨਹੀਂ ਹੋਇਆ ਹੈ। ਇਹ ਤਾਂ ਭਾਈ ਸ਼ੁੱਧ ਹੋ ਗਿਆ ਹੈ ਨਾਮ ਜਪਣ ਕਰਕੇ, ਇਸ ਕਰਕੇ ਤੁਸੀਂ ਬੰਦੇ ਦੇ ਮਗਰ ਨਾ ਪਾਓ। ਤਾਂ ਉਸ ਵਕਤ ਇਹ ਸਾਰਾ ਭਗਤ ਨਾਮ ਦੇਵੀ ਨੇ ਉਹ ਬੰਦੇ ਦਾ ਭਲਾ ਕੀਤਾ, ਪਵਿੱਤਰਤਾ ਕੀਤੀ। ਤਾਂ ਮਹਾਰਾਜ ਨੇ ਬਹੁਤ ਥਾਈਂ ਬਾਣੀ 'ਚ ਲਿਖਿਆ ਵੀ ਇਹ ਵਰਤ ਹੁੰਦੇ ਨੇ, ਇਹ ਸਾਰੇ ਉਦੋਂ ਸੀ ਜਦੋਂ ਸੀ ਕਲਯੁੱਗ ਵਿੱਚ ਇਹਨਾਂ ਦਾ ਕੋਈ ਪ੍ਰਭਾਵ ਨਹੀਂ ਬਣਦਾ। ਅਤੇ ਇਸ ਕਰਕੇ ਸਾਰਿਆਂ ਨੂੰ ਨਾਮ ਜਪਣਾ ਚਾਹੀਦਾ। ਮਹਾਰਾਜ ਦਾ ਤਾਂ ਇਹੀ ਫਰਮਾਨ ਹੈ ਆਪਾਂ ਸਾਰਿਆਂ ਨੂੰ, ਭਨਤ ਨਾਮ ਦਿਓ ਸੁਕ੍ਰਿਤ ਸੁਮਤ ਪਏ। ਨਾਮਦੇਵ ਜੀ ਕਹਿੰਦੇ ਸ੍ਰੇਸ਼ਟ ਮਤ ਕਰਕੇ ਸੁਕ੍ਰਿਤ ਹੁੰਦਾ, ਪੁੰਨ ਆਤਮਾ ਪੁਰਸ਼ ਹੋਏ ਨੇ। ਗੁਰਮਤ ਰਾਮ ਕਹਿ ਕੋ ਨਾ ਬੈਕੁੰਠ ਗਏ। ਗੁਰਾਂ ਦੀ ਸਿੱਖਿਆ ਰਾਹੀਂ ਜੋ ਰਾਮ ਨਾਮ ਕਹਿੰਦੇ ਆ ਉਹਨਾਂ ਵਿੱਚੋਂ ਕੋ ਕਿਹੜਾ ਕਿਹੜਾ ਬੈਕੁੰਠ ਨਹੀਂ ਗਿਆ? ਰਾਮ ਨਾਮ ਕਹਿ ਕੇ ਜਿੰਨੇ ਵੀ ਕੋਕੋ ਵਰਗੇ ਕਾਗ ਭਸੁੰਡ ਹੋਣੀ ਸਾਰੇ ਤਰ ਗਏ ਆ। ਇਹ ਬੰਦਾ ਨਹੀਂ ਤਰ ਸਕਦਾ ਰਾਮ ਦੇ ਨਾਮ ਨਾਲ, ਨਾਮ ਵੱਡਾ ਹੈ। ਤੀਸਰੇ ਸ਼ਬਦ ਵਿੱਚ ਬਖਸ਼ਿਸ਼ ਕਰਦੇ ਹਨ, ਤੀਨ ਛੰਦੇ ਖੇਲ ਅੱਛਾ ਰਹਾਉ। ਫਿਰ ਉਹਨਾਂ ਸ਼ੰਕਾਵਾਦੀਆਂ ਬ੍ਰਾਹਮਣ ਨੇ ਸ਼ੰਕਾ ਕੀਤੀ, ਆਪ ਤਾਂ ਸਿਰਫ ਰਾਮ ਨਾਮ ਦਾ ਉਪਦੇਸ਼ ਦਿੰਦੇ ਪਰ ਵੇਦ ਪਹਿਲਾਂ ਕਰਮ ਜਿਹੜਾ ਕਾਂਡ ਫਿਰ ਉਪਾਸ਼ਨਾ ਫਿਰ ਬ੍ਰਹਮ ਗਿਆਨ ਦੁਆਰਾ ਬ੍ਰਹਮ ਦੀ ਪ੍ਰਾਪਤੀ ਦੱਸਦਾ। ਇਸ ਪ੍ਰਥਾ ਨਾਮਦੇਵ ਜੀ ਕਹਿੰਦੇ ਹਰ ਇੱਕ ਵਸਤੂ ਆਪਣੀ ਆਪਣੀ ਜਗ੍ਹਾ ਸੁਭਾਇਮਾਨ ਹੁੰਦੀ ਹੈ ਪਰ ਨਾਮ ਦੇ ਮੁਕਾਬਲੇ ਉੱਪਰ ਕਰਮ ਕਾਂਡ ਕੋਈ ਚੀਜ਼ ਨਹੀਂ ਹੈ। ਤੀਨ ਛੰਦੇ ਖੇਲ ਅੱਛਾ, ਜਿਵੇਂ ਛੰਦੇ ਹੁੰਦਾ ਵੇਦ ਵਿੱਚ ਤਿੰਨ ਪ੍ਰਕਾਰ ਦਾ ਅੱਛਾ ਖੇਲ ਹੈ, ਕਰਮ ਉਪਾਸ਼ਨਾ ਅਤੇ ਗਿਆਨ ਦਾ। ਇਵੇਂ ਸੰਸਾਰ ਵਿੱਚ ਤੀਨ ਛੰਦੇ ਤਿੰਨ ਪ੍ਰਕਾਰ ਰਜੋ ਤਮੋ ਸਤੋ ਗੁਣ ਦਾ ਖੇਲ ਹੋ ਰਿਹਾ। ਸੋ ਕਿਉਂ ਜੋ ਇਹਨਾਂ ਤਿੰਨਾਂ ਤੋਂ ਹੀ ਸੰਸਾਰ ਦੀ ਉਤਪਤੀ ਹੋਈ ਹੈ। ਹੁਣ ਅਸੀਂ ਵੀ ਤੁਹਾਨੂੰ ਦੱਸੀਏ, ਇਹ ਛੰਦੇ ਭਾਵ ਸ਼ਬਦ ਦੁਆਰਾ ਤਿੰਨ ਪ੍ਰਕਾਰ ਦਾ ਖੇਲ ਦੱਸ ਦਿੰਦੇ ਹਾਂ। ਸੁਣੋ, ਕੁੰਭਾਰ ਕੇ ਘਰ ਹਾਂਡੀ ਅੱਛਾ, ਜਿਵੇਂ ਘੁਮਿਆਰ ਹੈ, ਘੁਮਿਆਰ ਦੇ ਘਰ ਵਿੱਚ ਹਾਂਡੀ ਹੁੰਦੀ ਤੌੜੀ ਘੜੇ, ਉਹ ਚੰਗੇ ਭਾਂਡੇ ਸੋਭਦੇ ਨੇ। ਘੁਮਿਆਰ ਦੇ ਘਰੇ ਭਾਂਡਾ ਨਾ ਹੋਵੇ ਫਿਰ ਉਹਦਾ ਘਰ ਕਾਹਦਾ। ਰਾਜਾ ਕੇ ਘਰ ਸਾਂਡੀ ਗੋ, ਰਾਜੇ ਦੇ ਘਰ ਵਿੱਚ ਸਾਂਡੀ ਹੁੰਦੀ ਸੈਨਾ, ਰਾਜਨੀਤੀ, ਹਾਥੀ ਊਠਣੀ, ਸ਼ੋਭਨੀਕ ਹੁੰਦੀ ਗੋ ਤੋਂ ਭਾਵ ਕਥਨ ਕੀਤੀ ਹੈ। ਗੋ ਸ਼ਬਦ ਵਿੱਚ ਸਾਰੇ ਅੱਡ ਅੱਡ ਹੀ ਆਉਣਗੇ। ਬਾਮਨ ਕੇ ਘਰ ਰਾਂਡੀ ਅੱਛਾ ਰਾਂਡੀ ਸਾਂਡੀ ਹਾਂਡੀ ਗੋ, ਬ੍ਰਾਹਮਣ ਦੇ ਘਰ ਰਾਂਡੀ ਭਾਵ ਪੱਤਰੀ ਜਿਹੜੀ ਹੁੰਦੀ ਹੈ ਵਿਦਿਆ ਸ਼ੋਭਨੀਕ ਹੁੰਦੀ ਹੈ। ਇਸੇ ਪ੍ਰਕਾਰ ਰਾਂਡੀ ਭਾਵ ਪੱਤਰੀ, ਬ੍ਰਾਹਮਣ ਦੇ ਘਰ ਵਿੱਚ ਸਾਂਡੀ ਰਾਜਨੀਤੀ, ਰਾਜਾ ਦੇ ਘਰ ਵਿੱਚ ਅਤੇ ਹਾਂਡੀ ਤੌੜੀ, ਘੁਮਿਆਰ ਦੇ ਘਰ 'ਚ ਸ਼ੋਭਨੀਕ ਹੁੰਦੀ ਹੈ। ਬਾਣੀਏ ਕੇ ਘਰ ਹੀਂਗ ਅੱਛਾ, ਬਾਣੀ ਦੇ ਘਰ ਹਿੰਗ ਦਾ ਹੁੰਡੀ ਚੱਲਣੀ ਭਾਵ ਇਸ ਪ੍ਰਕਾਰ ਸ਼ੋਭਨੀਕ ਹੁੰਦੀ ਹੈ। ਸੋ ਗਧਾ ਸ਼ੋਭਨੀਕ ਹੁੰਦਾ ਬਾਣੀਏ ਦੇ ਘਰ ਹੀਂਗ, ਕਿਉਂ? ਕਿਉਂਕਿ ਮੁਲਤਾਨ ਦੇ ਇਲਾਕੇ ਵਿੱਚ ਵੱਲ ਬਾਣੀਏ ਵਿਆਹ ਦੇ ਸਮੇਂ ਦਾਜ ਨਾਲ ਗਧਾ ਦਿੰਦੇ ਸੀ। ਇਹ ਆਪੋ ਆਪਣੇ ਦੇਸ਼ਾਂ ਦਾ ਰਿਵਾਜ਼ ਹੁੰਦਾ ਹੈ, ਚੱਸਣ ਦੀ ਗੱਲ ਨਹੀਂ ਹੈ। ਇਸ ਪ੍ਰਕਾਰ ਕਹਿੰਦੇ ਬਾਣੀਏ ਦੇ ਘਰ ਹੀਂਗ ਹੁੰਦੀ, ਹਿੰਗ ਜਾਂ ਹੁੰਡੀ ਚੰਗੀ ਹੁੰਦੀ ਹੈ। ਭੈਸਰ ਮੱਥ ਹੈ ਸੀਂਗ ਗੋ, ਭੈਸਰ ਮੈਂਸ ਦੇ ਮੱਥੇ ਦੇ ਸਿਰ ਦੇ ਸਿਰ 'ਤੇ ਸਿੰਘ ਹੋਣ ਦਾ ਸ਼ੋਭਨੀਕ ਚੰਗਾ ਮੰਨਦੇ ਨੇ। ਦੇਵਲ ਮੱਧੇ ਲੀਂਗ ਅੱਛਾ, ਦੇਵਲ ਹੁੰਦਾ ਸ਼ਿਵ ਮੰਦਿਰ ਵਿੱਚ ਸ਼ਿਵਲਿੰਗ ਸ਼ੋਭਨੀਕ ਹੁੰਦਾ, ਉਹਦਾ ਪੰਡਤਾਂ ਨੂੰ ਸਮਝਾਉਂਦਾ ਦੱਸਦੇ ਨੇ। ਲੀਂਗ ਸੀਂਗ ਹੀਂਗ ਗੋ, ਜਿਵੇਂ ਸ਼ਿਵਲਿੰਗ ਸ਼ਿਵ ਮੰਦਿਰ ਵਿੱਚ, ਸਿੰਘ ਮਹਿਸੇ ਦੇ ਸਿਰ 'ਤੇ, ਹਿੰਗ ਬਾਣੀ ਦੇ ਘਰੇ ਸ਼ੋਭਨੀਕ ਹੁੰਦੀ ਹੈ। ਤੇਲੀ ਕਹਿ ਘਰ ਤੇਲ ਅੱਛਾ, ਜਿਵੇਂ ਤੇਲੀ ਦੇ ਘਰੇ ਤੇਲ ਨਾ ਹੋਵੇ ਕਾਹਦਾ ਤੇਲੀ ਆ, ਫਿਰ ਹੀ ਸ਼ੋਭਨੀਕ ਹੁੰਦਾ। ਜੰਗਲ ਮੱਧੇ ਬੇਲ ਗੋ, ਜੰਗਲ ਵਿੱਚ ਬੇਲ, ਵੇਲਾਂ ਚੰਗੀਆਂ ਸ਼ੋਭਨੀਕ ਹੁੰਦੀਆਂ। ਮਾਲੀ ਕੇ ਘਰ ਕੇਲੇ ਅੱਛਾ। ਮਾਲੀ ਦੇ ਘਰੇ ਕੇਲੇ ਆਦਿ ਫਲ ਸੋਭਨਿਕ ਹੁੰਦੇ ਭਾਈ। ਕੇਲ ਬੇਲ ਤੇਲ ਗੋ, ਜਿਵੇਂ ਕੇਲੇ ਮਾਲੀ ਦੇ ਘਰ ਵਿੱਚ, ਵੇਲਾਂ ਜੰਗਲ ਵਿੱਚ, ਤੇ ਤੇਲ ਤੇਲੀ ਦੇ ਘਰ ਵਿੱਚ ਸੋਭਨਿਕ ਹੁੰਦਾ। ਹੁਣ ਅਸਲੀ ਦਾ ਦਾ ਦ੍ਰਿਸ਼ਟਾਂਤ ਇਹ ਆ ਵੀ ਕਿਵੇਂ ਇਹਨਾਂ ਦੇ ਘਰ ਕੀ ਅੱਛਾ ਜੀ। ਸੰਤਾਂ ਮੱਧੇ ਗੋਬਿੰਦ ਅੱਛਾ, ਇਵੇਂ ਸੰਤਾਂ ਦੇ ਦਿਲ ਵਿੱਚ ਗੋਬਿੰਦ ਗੋਬਿੰਦ ਨਾਮ ਜਪਣਾ ਚੰਗਾ ਲੱਗਦਾ। ਗੋਕਲ ਮੱਧੇ ਸ਼ਿਆਮ ਗੋ, ਗੋਕਲ ਨਗਰੀ ਵਿੱਚ ਸ਼ਿਆਮ ਹੁੰਦਾ, ਕ੍ਰਿਸ਼ਨ ਕ੍ਰਿਸ਼ਨ ਉਚਾਰਨਾ ਹੀ ਚੰਗਾ ਲੱਗਦਾ ਹੈ। ਨਾਮੇ ਮੱਧੇ ਰਾਮ ਅੱਛਾ, ਨਾਮਦੇਵ ਜੀ ਕਥਨ ਕਰਦੇ ਇਸੇ ਤਰ੍ਹਾਂ ਮੇਰੇ ਦਿਲ ਵਿੱਚ ਰਾਮ ਦਾ ਨਾਮ ਉਚਾਰਨ ਕਰਨਾ ਚੰਗਾ ਲੱਗਦਾ। ਇਸ ਲਈ ਰਾਮ ਨਾਮ ਤੋਂ ਬਿਨਾਂ ਮੈਂ ਹੋਰ ਕਿਸੇ ਕਰਮ ਕਾਂਡ ਦਾ ਉਪਦੇਸ਼ ਨਹੀਂ ਦਿੰਦਾ। ਕਲਯੁੱਗ ਦਾ ਟਾਈਮ ਹੈ, ਗਰੀਬ ਆਦਮੀ ਹੈ, ਤੀਰਥ 'ਤੇ ਜਾ ਨਹੀਂ ਸਕਦਾ। ਕਹਿੰਦੇ ਇਹ ਪੁੰਨ ਦਾਨ ਕਰ, ਉਹਦੇ ਘਰੇ ਰੋਟੀ ਨਹੀਂ ਚੱਲਦੀ, ਤੁਹਾਨੂੰ ਪੁੰਨ ਦਾਨ ਦੀ ਪਈ ਹੈ। ਰਾਮ ਸਿਆਮ ਗੋਬਿੰਦ ਗੋ, ਰਾਮ ਨਾਮ ਦਾ ਉਚਾਰਨਾ ਨਾਮਦੇਵ ਦੇ ਦਿਲ ਵਿੱਚ, ਅਤੇ ਸਿਆਮ ਸਿਆਮ ਕ੍ਰਿਸ਼ਨ ਕ੍ਰਿਸ਼ਨ ਉਚਾਰਨਾ ਗੋਕਲ ਵਿੱਚ, ਗੋਬਿੰਦ ਗੋਬਿੰਦ ਜਪਣਾ ਸੰਤਾਂ ਦੇ ਦਿਲ ਵਿੱਚ ਚੰਗਾ ਲੱਗਦਾ। ਜਦੋਂ ਟੋਡੀ ਰਾਗ ਸਮਾਪਤ ਕੀਤਾ ਮਹਾਰਾਜ ਨੇ,